होर गंगोत्री है, जमनोत्री है, बद्री नारायण है, उत्थे भी बहुत सारी दुनिया पहुंच जाती है। पर क्षमा करनी, सुरत किसी की टीशी से चढ़ी है, सुरत किसी की शब्द नाल जुड़ गई है, किसी की सुरत ने बुलंदियां नू छोया है। लखा बंदे स्मारक से चलते ने, कोई एक पहुंचता, एक पहुंच, बाकी सब रह जाते, थक त्रुट के रह जाते, किधरे शक पकड़ जाता, किधरे बेसवादी अशरदा पैदा कर देती है, किधरे कई दिन का जो है जप तक संदेह खड़ा कर देता, पता नहीं कुछ है भी सही के नहीं। तो उन्हें कौन दसे रस्ते से चढ़ाइया है न, पहुंच के ही गल होगी, चलता रह चलता रह, पहुंच जाएगा एक दिन, गल जो है बन जाएगी। तो यह मनुखा जन्म एक पौड़ी है, मिली है सुरत नू चाड़न वास्ते, पर बंदा सुरत उतार भी सकता है, ते सुरत उतारन दा की है, दुराचारी बन जाए, शराबी बन जाए, दुनिया भर दे अनर्थ करन लग पे। औगुण की ने उतार है, गुण की ने चढ़ाई है। अगर किसे मनुख दे अंदर गुण वधदे जा रहे ने, समझ लो ये उपर चढ़ रहे, इहदी सुरत उपर जा रही है। ते किसे दे अंदर औगुण वधदे जा रहे ने, औगुण वधदे जा रहे ने, समझ लेना सुरत थले आ रही है। ये उपर जाण दी ते थले जाण दीआं इह निशानियां, ये थले नू जा रहा है, ये निवाण नू जा रहा है। क्रोध वधदा जा रहा है, वासना वधदी जा रही है, लोभ वधदा जा रहा है, तृष्णा वधदी जा रही है, और वितकरे वधदे जा रहे, नफरत वधदी जा रही है। इस तरह सिलसिला वाधे की तरफ है, ये थले रह रहा है। भावें रोज गुरुद्वारे आ रहे होवे, तां वी पौड़ी तो थले लै रहे, उपर नहीं जा रहे। दया वध रही है, सील संजम वध रहा है, खिमा वध रही है, मैत्री भावना वध रही है, प्यार के जज्बे कुछ वधे जा रहे हैं। समझ लेना सुरत उपर जा रही है, उपर जा रही है, ते वधन दियां निशानियां ने, उपर जाण दियां निशानियां ने। तो मैं अर्थ करा, मनुखा जन्म एक पौड़ी है, ते पौड़ी मिली है उपर जाण वास्ते। साहिब कहिंदे अज की जे तू उपर ना गया, इस तरह की पौड़ी बार बार नहीं मिलती। इस पौड़ी ते जो नर चूके, सो आए जाए दुख पाएगा, अब के छुटके थौर न ठाओ। तो एक वेला, एक अवसर तेनू मिले, करो बेनंती सुन मेरे नीता, संत तहल की बेला। शब्द दा बाकी दा खुलासा मैं कल अखीरले इस प्रोग्राम विच कर देंगा। हुण एक एक पंक्ति दा मैं खुलासा करन लगा, तो मैं घंटा होर लै जाना थोड़ा, तुसी दूर दूर जाना अपने घरां नूं। इस वास्ते इस ख्याल नूं मद्देनजर रखदे होयां इत्थे समाप्ति कर रहे हां। गुरु अर्जन देव जी महाराज मेरा वरताउन बख्शिशां करन, सुणदे होयां विचारदे होयां थोड़े अंदर प्यार पैदा होवे, ताकि उस अगमी शक्ति नाल साडा संबंध जुड़े। मन रे क्यों छूटे बिन प्यार, ते औगुणां दे बंधन ऐ मन नहीं छुट्टण लगे बिना प्यार तों, नहीं संबंध जुड़न लगा बिना प्यार तों। साहिब कहिंदे ने गल निश्चय करके जानी, सच करके जानी, साच कहो सुन ले हो सवे, जिन प्रेम कियो तिन ही प्रभ पायो। किन्ना क प्रेम, सिर्फ अपनी उम्मत नाल प्रेम, सिर्फ अपने प्रांत नाल या देश नाल प्रेम नहीं, पूर्ण प्रेम। प्रतीत सजे व्रत गोड़ मड़ी, मत भूल न माने, पूर्ण प्रेम, समग्र प्रेम, जिहदे च सब कुछ आ जाए। ते जद सब कुछ नाल प्रेम होवेगा, ते बंदे ने फिर सब कुछ दा ही भला मंगना है। इस पूर्ण प्रेम चों ही ये बोल निकले, नानक नाम चढ़दी कला, तेरे भाणे सरबत दा भला। ये पूर्ण प्रेम तो ही बोल निकले ने। बाकी पंक्तियां दा कल खुलासा कर देंगे। बोल चुक दी खिमा गज वज के फतेह प्रवान करन। वाहिगुरु जी का खालसा, वाहिगुरु जी की फतेह। राग गौड़ी पूर्बी महला पंजवां, करो बेनंती सुनो मेरे मीता, संत टहल की बेला, इया खाड़ चलो हर लाहा।
ਆ ਗਏ ਬਸਨ ਸੁਹੇਲਾ ਆਉਦ ਘਟੇ ਦਿਨ ਸੁਰੈਣਾਰੇ ਮਨ ਗੁਰ ਮਿਲ ਕਾ ਸਵਾਰੇ ਰਹਾਉ ਇਹੋ ਸੰਸਾਰ ਬਿਕਾਰ ਸੰਸੇ ਮੈਂ ਕਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੇ ਇਹੋ ਰਸ ਅਕਥ ਕਥਾ ਤਿਨ ਜਾਣੀ ਜਾਂ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮੈਲ ਪਾਓ ਸੁਖ ਸਹਿਜੇ ਬਾਹਰ ਨ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੁਖ ਕਰ ਸੰਤਨ ਕੀ ਧੂਰੇ ਅੰਤਰ ਜਾਮੀ ਪੁਰਖ ਵਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੁਖ ਕਰ ਸੰਤਨ ਕੀ ਪੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਕੀਰਤਨ ਸੁਹੇਲੇ ਦੀ ਬਾਣੀ ਦਾ ਆਖਰੀ ਸ਼ਬਦ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਗੌੜੀ ਪੂਰਬੀ ਦੇ। ਇਸ ਦੇ ਵਿੱਚ ਪ੍ਰਥਮ ਪੰਗਤੀਆਂ ਸਤਿਗੁਰ ਬੇਨਤੀ ਜੋਦੜੀ ਤਰਲਾ ਲੈ ਰਹੇ ਨੇ, ਬਿਨੇ ਜੋਦੜੀ। ਅਤੇ ਕੱਲ ਮੈਂ ਅਰਜ਼ ਕੀਤੀ ਸੀ, ਧਰਮ ਜਬਰ ਦੀ ਚੀਜ਼ ਨਹੀਂ, ਜਬਰ ਰਾਜਨੀਤੀ ਵਿੱਚ ਹੋ ਸਕਦਾ ਹੈ, ਧਰਮ ਵਿੱਚ ਨਹੀਂ। ਜਿੱਥੇ ਜਿੱਥੇ ਧਰਮ ਨੂੰ ਜਬਰ ਨਾਲ ਫੈਲਾਇਆ ਗਿਆ, ਉੱਥੇ ਉੱਥੇ ਰਸ ਖੋ ਗਿਆ, ਆਨੰਦ ਖੋ ਗਿਆ। ਹਿੰਦੁਸਤਾਨ ਦਾ ਜੋ ਪੁਰਾਣਾ ਤੌਰ ਤਰੀਕਾ ਸੀ, ਜਿਸ ਦੀ ਥੋੜ੍ਹੀ ਜਿਹੀ ਵਜ਼ਾਹਤ ਦਾਸ ਨੇ ਕੱਲ੍ਹ ਤੁਹਾਡੇ ਸਾਹਮਣੇ ਰੱਖੀ, ਕਿ ਪੁਰਾਣਾ ਤੌਰ ਤਰੀਕਾ ਸਦੀਆਂ ਤੱਕ ਇਹ ਰਾਇਜ ਰਿਹਾ ਕਿ ਵਿਚਾਰ ਵਟਾਂਦਰਾ ਕਰੋ, ਜਿਹਦੇ ਵਿਚਾਰ ਪ੍ਰਬਲ ਉਸ ਦੀ ਗੱਲ ਕਬੂਲ ਕਰ ਲਓ। ਇਸ ਵਾਸਤੇ ਹਿੰਦੁਸਤਾਨ ਵਿੱਚ ਅਨੇਕਾਂ ਵਿਚਾਰਕਾਂ ਦੇ ਅਨੇਕਾਂ ਧਰਮ ਗ੍ਰੰਥ ਪ੍ਰਚਲਿਤ ਹੋਏ। 108 ਉਪਨਿਸ਼ਦਾਂ ਆ ਗਈਆਂ, 27 ਸਿਮ੍ਰਤੀਆਂ ਆ ਗਈਆਂ, 18 ਪੁਰਾਣ ਆ ਗਏ, 6 ਸ਼ਾਸਤਰ ਹੋ ਗਏ, 4 ਵੇਦ ਹੋ ਗਏ। ਇਸ ਤੋਂ ਇਲਾਵਾ ਛੋਟੇ ਮੋਟੇ ਅਨੰਤ ਧਰਮ ਗ੍ਰੰਥ। ਪਰ ਇੱਕ ਉਪਨਿਸ਼ਦ ਦੂਸਰੀ ਉਪਨਿਸ਼ਦ ਦੇ ਨਾਲ ਮਿਲਦੀ ਨਹੀਂ ਹੈ, ਇੱਕ ਸਿਮ੍ਰਤੀ ਦੂਜੀ ਸਿਮ੍ਰਤੀ ਦੇ ਨਾਲ ਮੇਲ ਨਹੀਂ ਖਾਂਦੀ, ਇੱਕ ਸ਼ਾਸਤਰ ਦੂਜੇ ਸ਼ਾਸਤਰ ਨਾਲ ਵੀ ਮੇਲ ਨਹੀਂ ਖਾਂਦਾ, ਅਤੇ 4 ਵੇਦਾਂ ਦੇ ਵਿੱਚ ਵੀ ਵੱਖ ਵੱਖ ਵਿਚਾਰ ਨੇ। ਐਸਾ ਕਿਉਂ ਹੋਇਆ? ਦਰਅਸਲ ਸੋਚਣੀ ਇਹ ਕੰਮ ਕਰ ਰਹੀ ਸੀ ਕਿ ਜਿਹਦੇ ਵਿਚਾਰ ਪਲਬਲ ਨੇ, ਜਿਸ ਵਿਚਾਰ ਦੀ ਸੱਚਾਈ ਜ਼ਿਆਦਾ ਹੋਵੇ, ਉਹ ਬਾਕੀ ਕਬੂਲ ਕਰ ਲੈਣ, ਪ੍ਰਵਾਨ ਕਰ ਲੈਣ। ਸਿਲਸਿਲਾ ਇਹ ਸਦੀਆਂ ਤੱਕ ਹਿੰਦੁਸਤਾਨ ਦੇ ਚੱਲਦਾ ਰਿਹਾ ਔਰ ਲੋਕ ਖਿੜੇ ਮੱਥੇ ਕਬੂਲ ਕਰਦੇ ਲੈ। ਇੱਥੋਂ ਹਿੰਦੁਸਤਾਨ ਦੀ ਪੁਰਾਣੀ ਇੱਕ ਸਿਆਣਪ ਜ਼ਰੂਰ ਝਲਕਦੀ ਹੈ ਕਿ ਸ਼ਾਸਤਰਾਂ ਦੇ ਨਾਂ 'ਤੇ ਕੋਈ ਜੰਗ ਨਹੀਂ ਹੋਈ, ਲੜਾਈ ਨਹੀਂ ਹੋਈ। ਅਗਰ ਜੈਮਨੀ ਵਿਆਸ ਦੇ ਨਾਲ ਸਹਿਮਤ ਨਹੀਂ ਹੋਇਆ, ਅਤੇ ਆਪ ਦੀ ਗਿਆਤ ਵਾਸਤੇ ਅਰਜ਼ ਕਰਾਂ, ਜੈਮਨੀ ਵਿਆਸ ਦਾ ਚੇਲਾ ਸੀ ਅਤੇ ਜੈਮਨੀ ਦਾ ਗ੍ਰੰਥ ਹੈ ਮੀਮਾਂਸਾ। ਤੇ ਸਵਾਮੀ ਵਿਆਸ ਦਾ ਗ੍ਰੰਥ ਹੈ ਵੇਦਾਂਤ, ਛੇਵਾਂ ਸ਼ਾਸਤਰ ਵੇਦਾਂਤ। ਮੀਮਾਂਸਾ ਤੇ ਵੇਦਾਂਤ ਦੀ ਵਿਚਾਰ ਨਹੀਂ ਮਿਲਦੀ, ਹਾਲਾਂਕਿ ਦੋਵੇਂ ਗੁਰੂ ਚੇਲਾ ਨੇ। ਪਰ ਮਜਾਲ ਹੈ ਕਿਧਰੇ ਵੇਦ ਵਿਆਸ ਨੇ ਜੈਮਨੀ ਨੂੰ ਜ਼ੋਬ ਕੋਬ ਕੀਤਾ ਹੋਵੇ ਵੀ ਤੂੰ ਮੀਮਾਂਸਾ ਲਿਖ ਕੇ ਮੇਰੇ ਵਿਚਾਰਾਂ ਦੀ ਵਿਰੋਧਤਾ ਕਿਉਂ ਕੀਤੀ। ਅਤੇ ਜੈਮਨੀ ਨੇ ਵੀ ਬੜੇ ਸੁਤੰਤਰ ਢੰਗ ਨਾਲ ਆਪਣੇ ਵਿਚਾਰਾਂ ਰਾਹੀਂ ਜ਼ਾਹਿਰ ਕਰ ਦਿੱਤਾ ਕਿ ਵਿਆਸ ਜੀ ਇੱਥੇ ਇੱਥੇ ਮੈਂ ਨਹੀਂ ਸਹਿਮਤ, ਇਸ ਇਸ ਥਾਂ 'ਤੇ ਮੇਰਾ ਮਨ ਨਹੀਂ ਮੰਨਦਾ। ਕਿਉਂਕਿ ਵਿਆਸ ਜੀ ਦਾ ਪੂਰਨ ਜ਼ੋਰ ਇਸ ਗੱਲ ਦੇ ਉੱਤੇ ਹੈ ਕਿ ਮਨੁੱਖ ਦੇ ਮਨ ਦੇ ਉੱਤੇ ਜੋ ਆਵਰਣ ਪਿਆ, ਪੜਦਾ ਪਿਆ ਹੋਇਆ, ਇਹ ਅਵਿਦਿਆ ਦਾ ਹੈ, ਗਿਆਨ ਦਾ ਹੈ, ਅਗਿਆਨ ਦਾ ਹੈ ਇਹ ਪੜਦਾ। ਅਤੇ ਗਿਆਨ ਦੇ ਮਿਲਦਿਆਂ ਇਹ ਪੜਦਾ ਹਟ ਜਾਂਦਾ ਹੈ, ਇਹ ਆਵਰਣ ਹਟ ਜਾਂਦਾ ਹੈ, ਹਿਰਦਾ ਸ਼ੁੱਧ ਹੋ ਜਾਂਦਾ ਹੈ। ਜੈਮਨੀ ਦੀ ਇਹ ਵਿਚਾਰ ਨਹੀਂ ਹੈ। ਜੈਮਨੀ ਇਸ ਥਾਂ 'ਤੇ ਅੜਾ ਹੋਇਆ ਹੈ ਕਿ ਮਨੁੱਖ ਪੰਡਿਤ ਦਾ ਮਹਾਂਪੰਡਿਤ ਹੋ ਜਾਏ, ਗਿਆਨੀਆਂ ਦਾ ਮਹਾਂਗਿਆਨੀ ਹੋ ਜਾਏ, ਹਿਰਦਾ ਸ਼ੁੱਧ ਨਹੀਂ ਆਉਂਦਾ, ਹਿਰਦੇ ਦੀ ਪਵਿੱਤਰਤਾ ਨਹੀਂ ਆਉਂਦੀ। ਪਰ ਵਜਬ ਦੀ ਗੱਲ ਹੈ, ਦੋਵਾਂ ਸ਼ਾਸਤਰਾਂ ਵਿੱਚ ਇੱਕ ਦੂਜੇ ਦੀ ਵਿਰੋਧਤਾ ਨਹੀਂ ਹੈ। ਜੈਮਨੀ ਦਾ ਸਿਧਾਂਤ ਵੀ ਹਿੰਦੁਸਤਾਨ ਵਿੱਚ ਚੱਲਦਾ ਰਿਹਾ ਔਰ ਚੱਲ ਰਿਹਾ, ਅਤੇ ਵਿਆਸ ਦਾ ਸਿਧਾਂਤ ਵੀ ਚੱਲਦਾ ਰਿਹਾ ਔਰ ਬੜੀ ਖੁਸ਼ੀ ਨਾਲ ਚੱਲ ਰਿਹਾ। ਇਹ ਗੱਲ ਵੱਖਰੀ ਹੈ ਕਿ ਲੋਕ ਜ਼ਿਆਦਾ ਸਹਿਮਤ ਰਿਸ਼ੀ ਵਿਆਸ ਨਾਲ ਹੋਏ, ਜੈਮਨੀ ਨਾਲ ਨਹੀਂ। ਲੇਕਿਨ ਜੈਮਨੀ ਦੀ ਗੱਲ ਕਾਬਲੇ ਕਬੂਲ ਹੋਈ, ਲੇਕਿਨ ਜੈਮਨੀ ਦਾ ਟਕਰਾਓ ਵਿਆਸ ਨਾਲ ਨਹੀਂ ਹੈ। ਫਿਰ ਪਤੰਜਲੀ ਦਾ ਯੋਗ ਹੈ, ਕਣਾਦ ਦਾ ਵਿਸ਼ੇਸ਼ਕ ਹੈ, ਆਤਮ ਚਿੰਤਨ ਬਾਰੇ ਦੋਹਾਂ ਦੇ ਰਸਤੇ ਬਿਲਕੁਲ ਵੱਖ। ਆਤਮ ਸ਼ੁੱਧੀ ਬਾਰੇ ਉਹਨਾਂ ਦੇ ਖਿਆਲ ਹੀ ਵੱਖ ਵੱਖ ਨੇ। ਕਣਾਦ ਦਾ ਪੂਰੇ ਦਾ ਪੂਰਾ ਜ਼ੋਰ ਇਸ ਗੱਲ ਦੇ ਉੱਤੇ ਹੈ ਕਿ ਨਿਰਵਿਚਾਰ ਹੋਣ ਨਾਲ ਬੰਦੇ ਦੀ ਬੁੱਧੀ ਸ਼ੁੱਧ ਹੁੰਦੀ ਹੈ ਅਤੇ ਨਿਸ਼ਕਾਮ ਨਾਲ ਬੰਦੇ ਦਾ ਹਿਰਦਾ ਸ਼ੁੱਧ ਹੁੰਦਾ। ਸਾਰਾ ਸ਼ਾਸਤਰ ਇਸੇ ਦੇ ਆਲੇ ਦੁਆਲੇ ਘੁੰਮਦਾ। ਕਿਉਂਕਿ ਇੱਕ ਅਤੀਤ ਮਹਾਤਮਾ ਸੀ ਰਿਸ਼ੀ ਕਣਾਦ, ਇਹਦੇ ਜੀਵਨ ਦਾ ਆਪਣਾ ਢੰਗ ਸੀ। ਪਰ ਮੂਲ ਗੱਲ ਮੈਂ ਜਿਹੜੀ ਤੁਹਾਡੇ ਸਾਹਮਣੇ ਰੱਖਣ ਲੱਗਾ, ਇਹ ਛੇਵੇਂ ਰਿਸ਼ੀ ਕੋਈ ਵਕਤ ਹੋਏ ਨੇ ਆਪਣੇ ਗ੍ਰੰਥ ਦੇ ਆਪਣੇ ਵਿਚਾਰਾਂ ਵਿੱਚ ਇੱਕ ਦੂਜੇ ਦੀ ਮੁਖਾਲਫਤ ਨਹੀਂ ਹੈ, ਹੈਰਾਨਗੀ ਹੈ। ਹਾਲਾਂਕਿ ਦੋਵੇਂ ਮਹਾਨ, ਛੇ ਦੇ ਛੇ ਮਹਾਨ ਵਿਚਾਰਕ ਨੇ ਔਰ ਇਤਨੇ ਵੱਡੇ ਵਿਚਾਰਕ ਨੇ ਕਿ ਉਹਨਾਂ ਦੇ ਵਿਚਾਰਕ ਹੋਣ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਸਲੀਮ ਕੀਤਾ। ਛੇ ਘਰ, ਛੇ ਗੁਰ, ਛੇ ਉਪਦੇਸ਼ ਇਸ ਕੀਰਤਨ ਸੋਹਲੇ ਦੀ ਬਾਣੀ 'ਚ ਆਪ ਸਰਵਨ ਕਰ ਚੁੱਕੇ ਹੋ। ਛੇ ਘਰ ਨੇ, ਭਾਵ ਪਰਮਾਤਮਾ ਦੇ ਛੇ ਸਿਧਾਂਤ ਨੇ, ਉਸਦੀ ਪ੍ਰਾਪਤੀ ਦੇ ਛੇ ਢੰਗ ਨੇ ਔਰ ਉਹਨਾਂ ਦੇ ਗੁਰੂ ਉਹ ਵੀ ਛੇ ਨੇ। ਪਰ ਗਜ਼ਬ ਦੀ ਗੱਲ ਹੈ, ਇਹਨਾਂ ਛੇ ਗੁਰੂਆਂ ਦੇ ਉਪਦੇਸ਼ ਵੀ ਛੇ ਤਰ੍ਹਾਂ ਦੇ ਨੇ, ਇੱਕ ਨਹੀਂ ਨੇ। ਲੇਕਿਨ ਇਤਿਹਾਸ ਵਿੱਚ ਐਸੀ ਕੋਈ ਘਟਨਾ ਨਹੀਂ ਮਿਲਦੀ ਕਿ ਛੇ ਸ਼ਾਸਤਰ ਆਪਸ ਦੇ ਟਕਰਾਏ ਹੋਣ। ਇਹ ਜਿੰਨੇ ਭਗਤ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਨੇ, ਇਬਾਦਤ ਦਾ ਢੰਗ ਸਾਰਿਆਂ ਦਾ ਵੱਖ ਵੱਖ ਹੈ। ਇੰਨੀ ਮੈਂ ਅਰਜ਼ ਕਰਾਂ, ਸਵਾਮੀ ਰਾਮਾਨੰਦ ਭੁੱਲ ਕੇ ਵੀ ਨਮਾਜ਼ ਨਹੀਂ ਪੜ੍ਹ ਸਕਦੇ ਅਤੇ ਬਾਬਾ ਫਰੀਦ ਭੁੱਲ ਕੇ ਵੀ ਆਰਤੀ ਅਤੇ ਚੰਦਨ ਧੂਪ ਇਤਿਆਦਕ ਅਤੇ ਪੂਜਾ ਪਾਠ ਕਰੇ, ਇਹ ਤਾਂ ਫਰੀਦ ਦੀ ਜ਼ਿੰਦਗੀ 'ਚ ਹੋ ਹੀ ਨਹੀਂ ਸਕਦਾ। ਪਰ ਬਾਬਾ ਫਰੀਦ ਅਤੇ ਸਵਾਮੀ ਰਾਮਾਨੰਦ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਔਰ ਕਿਧਰੇ ਗਹਿਰੇ ਤਲ ਵਿੱਚ ਜਾਤ ਮਾਰੋਗੇ, ਟਕਰਾਓ ਨਹੀਂ ਹੈ। ਇਸੇ ਵਾਸਤੇ ਪੰਜਾਬੀ ਵਿੱਚ ਇੱਕ ਕਹਾਵਤ ਪ੍ਰਚਲਿਤ ਹੋ ਗਈ ਕਿ ਸੌ ਸਿਆਣੇ ਇੱਕੋ ਮਤ, ਮੂਰਖਾਂ ਆਪੋ ਆਪਣੇ। ਇਹ ਸਾਰੇ ਸਿਆਣੇ ਜਿੰਨੇ ਭਗਤ ਬੈਠੇ ਨੇ ਸਹਿਮਤ ਨੇ, ਇੱਕ ਦੂਜੇ ਨਾਲ ਸਹਿਮਤ ਨੇ। और आप दे ज्ञात वास्ते अर्ज करा बहुत सारे भगत समकाली ने एक ही समय होए ने नाम देव कबीर त्रिलोचन सदना सैन ये सारे एक ही वक्त होए ने और इहदा सबूत मिलता है कि यह सारे भगत अपनी बाणी च एक दूजे का नाम लेंदे ने। सिर्फ एक सबूत थोड़े सामने रख के मैं गल अगे चलावा भगत कबीर अपनी बाणी जो उन्होंने सलोकों की बाणी है कबीर जी दे सलोक उन्होंने एक सलोक है आप कहने हर सो हीरा छाड़ के करे आन की आस ते नर दोजक जाएंगे सत भाखे रविदास। इस सलोक कबीर का कबीर कह रहे ने यह जिहड़ा रविदास है सच कह रहा है बिल्कुल सच कह रहे हर सो हीरा छड़ के करे आन की आस ते नर दोजक जाएंगे सत भाखे रविदास। हरी जैसे हीरे नू त्याग के भुला के जो मनुख अपनी जिंदगी बतीत करता है आखिर कुंभी नरक सार दिन दुख भोगते हैं। ਇਹ ਗੱਲ ਤੇ ਆਖੀ ਰਵਿਦਾਸ ਨੇ ਪਰ ਇਹ ਸਲੋਕ ਕਬੀਰ ਦਾ ਹੈ ਤੇ ਕਬੀਰ ਕਹਿ ਰਹੇ ਰਵਿਦਾਸ ਸੱਚ ਕਹਿ ਰਿਹਾ ਰਵਿਦਾਸ ਠੀਕ ਕਹਿ ਰਿਹਾ ਤੇ ਰਵਿਦਾਸ ਆਪਣੀ ਬਾਣੀ ਚ ਕਹਿੰਦੇ ਨੇ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਪਾਸੇ ਕਾਗਰ ਇਹ ਬਚਨ ਭਗਤ ਰਵਿਦਾਸ ਦੇ ਨੇ ਤੇ ਰਵਿਦਾਸ ਕਹਿ ਰਹੇ ਨੇ ਕਿ ਜਨਮਾਂ ਜਨਮਾਂਤਰਾਂ ਦੇ ਸੰਸਕਾਰਾਂ ਦੇ ਜਿਹੜੇ ਕਾਗਜ਼ ਨੇ ਉਹ ਕਬੀਰ ਨੇ ਫਾੜ ਦਿੱਤੇ ਨੇ खत्म उन्हें लेखा निबेड़ दिता पवित्र हो गया पावन हो गया राम विच लीन हो गया। होर भी कई शब्दों विच रविदास ने कबीर का नाम लिया नाम देव कबीर त्रिलोचन सदना सैन तरे कह रविदास सुनोरे संतो हर जी ते सबे सरे। एक दूजे का नाम लेंदे ने सिर्फ यही सबूत मैं थोड़े सामने रखे तो बहुत सारा समा लग जाना है। ये भगत एक दूजे का नाम लेंदे ने अपनी बाणी दे ते इना दे समकाली होण दा ए बहुत वड्डा सबूत है इक्को ही वक्त होण दा। पर गजब दी गल ए कि सारे भगत यही आखी जा रहे ने रविदास ठीक कह रहे हैं कबीर ठीक कह रहे हैं त्रिलोचन ठीक कह रहे हैं नामदेव ठीक कह रहे हैं कि सारे भगत एक दूजे नाल सहमत। एक भगत ने सच कहा दूजे सहमत तीजा सहमत चौथा सहमत और गजब की गल फिर गुरु नानक इन्हों सारे भगतों नाल सहमत चाहे वह सूफी ने चाहे बैरागी ने क्योंकि रामानंद बैरागी है परमानंद बैरागी है वैष्णो संपर्दा दे श्री कबीर जी ने सब नाल सहमत आई पंथी सगल जमाती मन जीते जगजीत। गुरु नानक देव जी महाराज की यह खूबी कि जिथे जिथे जिस भगत दे सच की अंस दिखाई दी सच की झलक दिखाई दी सहमत हो गया और उसके वचन कबूल कर ले। और ये सारी भगत बाणी गुरु नानक ने आप संग्रह की थी, आप एकत्र की थी, जिथे जिथे आपने भ्रमण किया जिन्हों पोथी साहब कहने गुरु नानक देव जी महाराज के कोल आती सी। भाई साहब भाई गुरुदास जी जिक्र करते ना आसा हथ किताब कच कूजा बांग मसला धारी। गुरु नानक की यह खूबी सी कि अगला किस बाणी गल सुनना चाहता है। हिंदुस्तान के बड़े बड़े साधु संतों को आपने जाना से ते हिंदुस्तान के साधुओं की यह धारणा सी कि असी गृहस्थी को उपदेश नहीं लेना ते गृहस्थी सानू उपदेश कर भी नहीं सकता। सतगुरु ने भगवा भेस धारण कर लिया ते भगवे भेस विच गुरु नानक देव जी महाराज जोगियां कोल गए ने बैरागियां कोल गए ने। जोगियां ने एक प्रश्न भी कर दिता सी किस कारण ग्रह तजियो उदासी किस कारण इहो भेख निवासी सिद्ध गोष्ट है रामकली राग दी। जोगी पुछदे ने गुरु नानक देव जी महाराज नूं और गुरु नानक देव जी महाराज नूं उदासी कह रहे ने। इह गल वखरी है कि उदासीन संपर्दा नूं जन्म दिता बाबा श्री चंद ने। साहिब श्री गुरु नानक देव जी महाराज रामकली राग के एक होर शब्द कहने जिस दर कारण फिरा उदासी सो दर कोई आए कहे। जिस दर नू लभदा लभदा मैं उदासी हो गया कोई दसे मैनू, उस घर की झलक मैनू कोई दसे वो किथे है, मैं लभदा लभदा उदासी हो गया। उदास उदास होना है एक शुभ शगन है, चंगा शगन है, पर मैं अर्ज करा उदासीनता से निराशा ये वक् वक् कारणों तो पैदा होती है। सूझ मिल गई, समझ मिल गई, ज्ञान मिल गया, तो ज्ञान के मिलदिया ही बंदा उदास होगा। कारण जगत की असलियत दिस पैंदी है। ਇਹ ਗੱਲ ਵੀ ਸਮਝ ਚ ਆ ਜਾਂਦੀ ਹੈ ਕਿ ਜਗਤ ਵਿੱਚ ਐਸਾ ਕੁਛ ਵੀ ਨਹੀਂ ਜਿਸ ਤੋਂ ਮੇਰੀ ਤ੍ਰਿਪਤੀ ਹੋਵੇ। ਸਹੂਲਤਾਂ ਮਿਲ ਸਕਦੀਆਂ, ਤ੍ਰਿਪਤੀ ਨਹੀਂ ਮਿਲ ਸਕਦੀ, ਉਦਾਸ ਹੋ ਜਾਂਦਾ ਹੈ ਬੰਦਾ। ਅਤੇ ਜਦ ਇਸ ਦੁਨੀਆ ਤੋਂ ਉਦਾਸ ਹੋਇਆ ਤਾਂ ਹੀ ਦੂਸਰੀ ਦੁਨੀਆ ਲੱਭੇਗਾ। ਜਿਹੜਾ ਇਸ ਜਗਤ ਤੋਂ, ਇਸ ਜੀਵਨ ਤੋਂ, ਇਸ ਦੁਨੀਆ ਤੋਂ ਉਦਾਸ ਨਹੀਂ ਹੋਇਆ, ਸਿਮਾ ਕਰਨੀ ਧਰਮ ਦੇ ਮਾਰਗ 'ਤੇ ਮੁਸ਼ਕਿਲ ਹੈ ਉਹ ਚੱਲ ਸਕੇ। ਉਦਾਸ ਮਨੁੱਖ ਚੱਲੇ ਨੇ ਅਤੇ ਕਿਧਰੇ ਉਦਾਸੀਨਤਾ ਨੂੰ ਕਰੋਪੀ ਨਾ ਸਮਝ ਲੈਣਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਨੇ ਕਿ ਬਨ ਸੇ ਸਦਨ ਸਵੈ ਕਰ ਸਮਝੋ, ਮਨ ਹੀ ਮਾਹੇ ਉਦਾਸਾ, ਘਰ ਨੂੰ ਉਜਾੜ ਸਮਝ ਲੈ। ਘਰ ਨੂੰ ਸਦਨ, ਘਰ ਅਤੇ ਸਦਨ ਨੂੰ ਤੂੰ ਜੰਗਲ ਸਮਝ ਲੈ। ਬਨ ਸੇ ਸਦਨ, ਸਦਨ ਨੂੰ ਬਨ ਸਮਝ ਲੈ, ਉਜਾੜ ਜੰਗਲ। ਤੇ ਮਨ ਹੀ ਮਾਏ ਉਦਾਸਾ, ਮਨ ਦੇ ਉਦਾਸ ਰਹਿ, ਉਪਰਾਮ ਰਹਿ। ਦਰਅਸਲ ਸਾਧਨਾ ਕਰਦਿਆਂ ਕਰਦਿਆਂ, ਜਪ ਤਪ ਕਰਦਿਆਂ ਕਰਦਿਆਂ ਪਹਿਲੀ ਇੱਕ ਜਿਹੜੀ ਘਟਨਾ ਘਟਦੀ ਹੈ ਮਨ ਵਿੱਚ, ਉਹ ਹੈ ਕਿ ਬੰਦਾ ਉਪਰਾਮ ਹੋ ਜਾਂਦਾ, ਉਦਾਸ ਹੋ ਜਾਂਦਾ। ਔਰ ਉਦਾਸੀ ਹੋਣਾ ਸ਼ੁਭ ਸ਼ਗਨ ਹੈ, ਇਹ ਗੱਲ ਵੱਖਰੀ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੋ ਹੈ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਨੇ ਇਹ ਪੰਥ ਬਕਾਇਦਾ ਚਲਾਇਆ ਜਿਸ ਦਾ ਨਾਂ ਉਦਾਸੀਨ ਸੰਪਰਦਾ ਪੈ ਗਿਆ, ਉਦਾਸੀ। ਜਨਮ ਤੋਂ, ਬਚਪਨ ਤੋਂ ਬਾਬਾ ਸ੍ਰੀ ਚੰਦ ਉਦਾਸੀ ਸਨ। ਐਸਾ ਕੁਛ ਵੀ ਨਹੀਂ ਜਿਹਦੇ ਨਾਲ ਮਨ ਪਰਚ ਸਕੇ। ਜਗਤ ਵਿੱਚ ਐਸਾ ਕੁਛ ਵੀ ਨਹੀਂ ਜਿਸ ਤੋਂ ਸੁੱਖ ਮਿਲ ਸਕੇ, ਸਹੂਲਤਾਂ ਮਿਲਦੀਆਂ ਨੇ, ਸੁੱਖ ਨਹੀਂ, ਤਾਂ ਬਾਬਾ ਸ੍ਰੀ ਚੰਦ ਉਦਾਸ ਰਹਿਣ ਲੱਗ ਪਏ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਜਿਸ ਦਰ ਕਾਰਨ ਫਿਰਾ ਉਦਾਸੀ ਸੋ ਦਰ ਕੋਈ ਆਏ ਕਹੇ। ਜਿਸ ਦਰ ਨੂੰ ਲੱਭਦਾ ਲੱਭਦਾ ਉਦਾਸ ਹੋ ਕੇ ਮੈਂ ਟੋਲ ਰਿਹਾ, ਕੋਈ ਮੈਨੂੰ ਦੱਸੇ। ਅਤੇ ਉਸ ਦਰ ਦੀ ਟੋਲ ਕੌਣ ਕਰੇਗਾ ਜਿਸ, ਜਿਹੜਾ ਇਸ ਘਰ ਤੋਂ ਉਦਾਸ ਹੋਇਆ, ਜੋ ਜਗਤ ਤੋਂ ਉਦਾਸ ਹੋਇਆ, ਜਗਤ ਤੋਂ ਉੱਚਾ ਉੱਠਣ ਦੀ ਕੋਸ਼ਿਸ਼ ਕਰੇਗਾ। ਉਦਾਸੀ ਹੋਣਾ ਸ਼ੁਭ ਸ਼ਗਨ ਹੈ। ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਸਾਫ ਕਹਿੰਦੇ ਨੇ, ਮਨ ਹੀ ਮਾਏ ਉਦਾਸਾ, ਮਨ ਵਿੱਚ ਉਦਾਸ ਰਹਿ। ਅਤੇ ਮੈਂ ਅਰਜ ਕਰਾਂ ਉਦਾਸ ਇੰਜ ਕਹਿਣਾ ਕਿ ਜਪ ਤਪ ਦਾ ਇੱਕ ਫਲ ਹੈ ਉਦਾਸੀ। ਜਗਤ ਵਿੱਚ ਐਸਾ ਕੁਛ ਵੀ ਨਹੀਂ ਹੁਣ ਮੇਰਾ ਮਨ ਬਹਿਲ ਸਕੇ, ਹੁਣ ਮੈਨੂੰ ਪ੍ਰਸੰਨਤਾ ਮਿਲ ਸਕੇ, ਹੁਣ ਮੈਨੂੰ ਖੁਸ਼ੀ ਮਿਲ ਸਕੇ। ਜਿਹੜਾ ਐਸਾ ਸਮਝਦਾ ਹੈ ਕਿ ਜਗਤ ਵਿੱਚ ਬਹੁਤ ਕੁਝ ਖੁਸ਼ੀਆਂ ਹੈਗੀਆਂ ਨੇ, ਇਸ ਜਗਤ ਵਿੱਚ ਬਹੁਤ ਕੁਛ ਹੈ, ਇਸ ਤਰ੍ਹਾਂ ਦੇ ਬੰਦੇ ਨੂੰ ਧਾਰਮਿਕ ਨਹੀਂ ਬਣਾਇਆ ਜਾ ਸਕਦਾ। ਲੱਖ ਵੀ ਕੋਈ ਕੋਸ਼ਿਸ਼ ਕਰ ਲਵੇ, ਇਸ ਤਰ੍ਹਾਂ ਦਾ ਬੰਦਾ ਭਗਤ ਨਹੀਂ ਬਣ ਸਕਦਾ ਜੋ ਇਹ ਮੰਨੀ ਬੈਠਾ ਹੈ ਕਿ ਇਸ ਜਗਤ ਵਿੱਚ ਬਹੁਤ ਕੁਛ ਹੈ, ਇੱਥੋਂ ਮੈਂ ਪ੍ਰਸੰਨਤਾ ਹਾਸਲ ਕਰ ਲਵਾਂਗਾ, ਖੁਸ਼ੀਆਂ ਹਾਸਲ ਕਰ ਲਵਾਂਗਾ, ਅੱਜ ਨਹੀਂ ਖੁਸ਼ੀਆਂ ਅਤੇ ਕੱਲ੍ਹ ਮਿਲ ਜਾਣਗੀਆਂ, ਅੱਜ ਮੈਨੂੰ ਨਹੀਂ ਪ੍ਰਸੰਨਤਾ ਮਿਲੀ ਕੱਲ੍ਹ ਮਿਲ ਜਾਏਗੀ, ਅੱਜ ਮੈਨੂੰ ਨਹੀਂ ਤ੍ਰਿਪਤੀ ਮਿਲੀ ਕੱਲ੍ਹ ਮਿਲ ਜਾਏਗੀ। ਇਸ ਤਰ੍ਹਾਂ ਦੀ ਜਿਸ ਦੀ ਸੂਝ ਅਤੇ ਸਮਝ ਹੈ, ਇਸ ਤਰ੍ਹਾਂ ਦੇ ਬੰਦੇ ਨੂੰ ਧਾਰਮਿਕ ਨਹੀਂ ਬਣਾਇਆ ਜਾ ਸਕਦਾ। ਲੱਖ ਵੀ ਕੋਸ਼ਿਸ਼ ਕਰੇ, ਗੁਰਦੁਆਰੇ ਆਉਣਾ ਉਹਦੇ ਵਾਸਤੇ ਇੱਕ ਰਸਮ ਹੋ ਸਕਦੀ ਹੈ, ਉਹਦੇ ਵਾਸਤੇ ਇੱਕ ਧਾਰਮਿਕ ਕਿਰਿਆ ਨਹੀਂ। ਧਾਰਮਿਕ ਕਿਰਿਆ ਉਸ ਦਿਨ ਜਿਸ ਦਿਨ ਇਹ ਸਮਝ ਮਿਲ ਜਾਏ, ਇਹ ਗਿਆਨ ਮਿਲ ਜਾਏ ਕਿ ਜਗਤ ਵਿੱਚ ਐਸਾ ਕੁਛ ਵੀ ਨਹੀਂ ਜੋ ਮੇਰੀ ਪ੍ਰਸੰਨਤਾ ਅਤੇ ਤ੍ਰਿਪਤੀ ਦਾ ਬਾਇਸ ਬਣ ਸਕੇ। ਦੋ ਕਾਰਨਾਂ ਤੋਂ ਨਿਰਾਸ਼ਾ ਅਤੇ ਉਦਾਸੀ ਪੈਦਾ ਹੁੰਦੀ ਹੈ। ਜਾਂ ਤੇ ਸ਼ਬਦ ਦਾ ਜਾਪ ਕਰਦਿਆਂ ਹੋਇਆਂ ਕੋਈ ਚੋਟ ਲੱਗੇ ਜਾਂ ਸੰਸਾਰ ਤੋਂ ਕੋਈ ਚੋਟ ਲੱਗ ਜਾਏ, ਕੋਈ ਦੁੱਖ ਕੋਈ ਵਿਪਤਾ ਦੀ ਚੋਟ ਲੱਗ ਜਾਏ। ਚੋਟ ਉਦਾਸੀ ਪੈਦਾ ਹੋਣ ਵਾਸਤੇ ਬੜੀ ਲਾਜ਼ਮੀ ਹੈ। ਚੋਟ ਤੋਂ ਬਿਨਾਂ ਉਦਾਸ ਨਹੀਂ ਹੋ ਸਕਦਾ। ਜਾਂ ਤੇ ਕੋਈ ਜਗਤ ਤੋਂ ਚੋਟ ਲੱਗ ਗਈ ਹੈ, ਕੋਈ ਅਜ਼ੀਜ਼ ਸੰਬੰਧੀ ਚਲਾਣਾ ਕਰ ਗਿਆ ਜਿਹਦੇ ਨਾਲ ਬੜਾ ਸਨੇਹ ਸੀ, ਜਿਹਦੇ ਨਾਲ ਬੜਾ ਪਿਆਰ ਸੀ, ਬਹੁਤ ਚੋਟ ਲੱਗ ਗਈ। ਇਤਨੀ ਚੋਟ ਲੱਗ ਗਈ ਤੇ ਬੰਦਾ ਕਹਿੰਦਾ ਹੁਣ ਕੁਛ ਵੀ ਨਹੀਂ, ਇਹ ਜਗਤ ਕੁਛ ਵੀ ਨਹੀਂ, ਉਪਰਾਮ ਹੋ ਗਿਆ, ਉਦਾਸ ਹੋ ਗਿਆ। ਤੋ ਇੱਕ ਚੋਟ ਕੋਈ ਜਗਤ ਤੋਂ ਲੱਗੀ ਤੇ ਬੰਦਾ ਉਦਾਸ ਹੁੰਦਾ ਹੈ, ਇੱਕ ਚੋਟ ਗਿਆਨ ਤੋਂ ਲੱਗਦੀ ਹੈ, ਸ਼ਬਦ ਤੋਂ ਲੱਗਦੀ ਹੈ। ਚੋਟ ਸਹਾਰੇ ਸ਼ਬਦ ਕੀ ਤਾਂ ਸੋ ਗੁਰੂ ਮੈਂ ਦਾਸ। ਭਗਤ ਕਬੀਰ ਕਹਿੰਦੇ ਨੇ ਉਹ ਬੜਾ ਮਹਾਨ ਮਨੁੱਖ ਹੈ ਜੋ ਸ਼ਬਦ ਦੀ ਚੋਟ ਸਹਾਰ ਜਾਂਦਾ। ਸ਼ਬਦ ਦੀ ਚੋਟ ਦੇ ਸਹਾਰਦਿਆਂ ਉਦਾਸੀ ਪੈਦਾ ਹੋਵੇਗੀ, ਲਾਜ਼ਮੀ ਪੈਦਾ ਹੋਵੇਗੀ। ਸ਼ਬਦ ਦੀ ਚੋਟ ਲੱਗਦਿਆਂ ਜੀਵਨ ਵਿੱਚ ਪਰਿਵਰਤਨ ਆਏਗਾ, ਤਬਦੀਲੀ ਆਵੇਗੀ। ਸ਼ਬਦ ਨੂੰ ਇਸ ਵਾਸਤੇ ਗੁਰੂ ਰਾਮਦਾਸ ਜੀ ਨੇ ਤੇ ਭਗਤ ਕਬੀਰ ਨੇ ਬਕਾਇਦਾ ਸ਼ਸਤਰ ਦੇ ਨਾਲ ਤਸ਼ਬੀਹ ਦੇ ਦਿੱਤੀ ਹੈ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਅੰਤਰ ਪਿਆਸ ਉਠੀ ਪ੍ਰਭ ਤੇਰੀ, ਸੁਣੂ ਗੁਰ ਬਚਨ ਮਨ ਤੀਰ ਲਗਈਆ। ਗੁਰੂ ਦਾ ਬਚਨ ਕੀ ਸੁਣਿਆ? ਤੀਰ ਲੱਗ ਗਿਆ। ਤੇ ਜੇ ਗੁਰੂ ਦਾ ਬਚਨ ਤੀਰ ਹੈ ਤਾਂ ਤੀਰ ਤੇ ਲਾਜ਼ਮੀ ਛਲਣੀ ਕਰੇਗਾ, ਤੀਰ ਤੇ ਜ਼ਖਮੀ ਕਰੇਗਾ। ਤੀਰ ਨੇ ਤੇ ਘਾਤ ਕਰਨਾ, ਤੀਰ ਨੇ ਤੇ ਬੜੀ ਚੋਟ ਪਹੁੰਚਾਉਣੀ ਹੈ। ਸ਼ਬਦ ਨੂੰ ਤੀਰ ਨਾਲ ਸ਼ਸਤਰ ਨਾਲ ਤਸ਼ਬੀਹ ਦਿੱਤੀ ਗਈ ਹੈ। ਸ਼ਸਤਰ ਵੀ ਕੁਛ ਕੱਟਦਾ ਹੈ, ਸ਼ਬਦ ਵੀ ਜ਼ਿੰਦਗੀ ਦੇ ਚੋਂ ਕੁਛ ਕੱਟਦਾ ਹੈ, ਕੁਛ ਖਤਮ ਕਰਦਾ ਹੈ। ਸ਼ਬਦ ਦੀ ਚੋਟ ਲੱਗ ਗਈ ਹੈ, ਪਹਿਚਾਣ ਕੀ ਹੋਵੇਗੀ? ਗੁਰੂ ਰਾਮਦਾਸ ਜੀ ਮਹਾਰਾਜ ਦੱਸਦੇ ਨੇ ਅੰਤਰ ਪਿਆਸ ਉਠੀ ਪ੍ਰਭ ਤੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ। ਗੁਰੂ ਦੇ ਬਚਨ ਦਾ ਐਸਾ ਤੀਰ ਲੱਗਿਆ ਹੈ, ਅੰਦਰ ਪਿਆਸ ਜਾਗ ਪਈ ਹੈ ਪ੍ਰਭੂ ਦੇ ਮਿਲਣ ਦੀ, ਤੜਪ ਪੈਦਾ ਹੋ ਗਈ ਹੈ। ਪਰ ਮਨ ਕੀ ਬਿਰਥਾ ਮਨ ਹੀ ਜਾਣੇ, ਅਵਰ ਕੋ ਜਾਣੇ ਕੋ ਪੀਰ ਭਰਈਆ। ਇਹ ਪੀੜ ਜਿਹੜੀ ਹੈ, ਇਹ ਦੂਜਾ ਕਿਸ ਤਰ੍ਹਾਂ ਜਾਣੇ ਜਿਹਨੂੰ ਇਹ ਤੀਰ ਲੱਗਿਆ ਹੀ ਨੇ? ਸ਼ਬਦ ਨੂੰ ਤੀਰ ਨਾਲ ਮੁਸ਼ਾਬਤ ਦਿੱਤੀ ਹੈ ਤੇ ਤੀਰ ਅਗਰ ਲੱਗੇਗਾ ਤਾਂ ਪੀੜਾ ਤੇ ਹੋਵੇਗੀ, ਲਾਜ਼ਮੀ ਹੋਵੇਗੀ। ਇਸ ਵਾਸਤੇ ਇੱਕ ਸੰਸਾਰ ਦੀ ਪੀੜਾ ਹੈ, ਇੱਕ ਅਧਿਆਤਮਕ ਪੀੜਾ ਹੈ। ਤੇ ਪੀੜ ਤੋਂ ਬਿਨਾਂ ਅੱਜ ਤੱਕ ਜਗਤ ਵਿੱਚ ਕੁਝ ਪ੍ਰਾਪਤ ਵੀ ਨਹੀਂ ਹੋਇਆ ਤੇ ਹੋ ਵੀ ਨਹੀਂ ਸਕਦਾ। ਜੋ ਮਾਂ ਆਪਣੀ ਗੋਦ ਵਿੱਚ ਇੱਕ ਖੂਬਸੂਰਤ ਬੱਚੇ ਨੂੰ ਵੇਖਣਾ ਚਾਹੁੰਦੀ ਹੈ, ਲਾਜ਼ਮੀ ਪ੍ਰਸੂਤ ਦੀ ਪੀੜਾ ਤੋਂ ਲੰਘਣਾ ਹੀ ਪੈਂਦਾ। ਰੱਬ ਨੇ ਨਿਯਮ ਬਣਾਇਆ, ਪ੍ਰਭੂ ਦਾ ਨਿਯਮ। ਪਰਮ ਆਨੰਦ ਜੋ ਆਪਣੀ ਜ਼ਿੰਦਗੀ ਵਿੱਚੋਂ ਪੈਦਾ ਕਰਨਾ ਚਾਹੁੰਦਾ ਹੈ, ਲਾਜ਼ਮੀ ਉਸਨੂੰ ਵੀ ਬਿਰਹੇ ਦੀ ਪੀੜਾ ਚੋਂ ਲੰਘਣਾ ਪੈਂਦਾ। ਔਰ ਉਸ ਪੀੜਾ ਦਾ ਭਗਤਾਂ ਨੇ ਬੜਾ ਜ਼ਿਕਰ ਕੀਤਾ ਹੈ। ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਤੇ ਫਰਮਾਨ ਕਰਦੇ ਨੇ, ਇਸ ਪੀੜਾ ਨੂੰ ਉਹੀ ਜਾਣੇ ਜਿਹਨੂੰ ਇਹ ਲੱਗੀ ਹੈ, ਲਾਗੀ ਹੋਏ ਸੋ ਜਾਣੇ ਪੀਰ। ਤੇ ਭਾਈ ਗੁਰਦਾਸ ਜੀ ਦਾ ਸੁਭਾਵਕ ਇੱਕ ਸਵੱਈਆ ਯਾਦ ਆ ਗਿਆ। ਉਹ ਕਹਿੰਦੇ ਨੇ ਇਸ ਤਰ੍ਹਾਂ ਦੀ ਪੀੜਾ ਹੋਰ ਕੋਈ ਵੀ ਨਹੀਂ ਹੈ ਜਿਸ ਤਰ੍ਹਾਂ ਦੀ ਇਹ ਅਧਿਆਤਮਕ ਪੀੜਾ ਹੈ। ਅਗਰ ਸ਼ਬਦ ਦੀ ਚੋਟ ਲੱਗ ਗਈ ਹੈ ਤਾਂ ਜਿਤਨੀ ਪੀੜਾ ਅੰਦਰ ਪੈਦਾ ਹੋਵੇਗੀ, ਸੰਸਾਰ ਵਿੱਚ ਇਸ ਤਰ੍ਹਾਂ ਦੀ ਕੋਈ ਪੀੜਾ ਹੈ ਵੀ ਨਹੀਂ। ਅਤੇ ਨਾ ਸਮਝਣਾ ਕਿ ਜਗਤ ਵਿੱਚ ਲੋਕ ਤੜਪਦੇ ਨੇ, ਭਗਤ ਜਿਤਨੇ ਤੜਪੇ ਨੇ ਇਤਨੇ ਸੰਸਾਰੀ ਨਹੀਂ ਤੜਪੇ। ਸੰਸਾਰੀ ਤੜਪੇ ਨੇ ਖਿਡੌਣਿਆਂ ਵਾਸਤੇ ਅਤੇ ਭਗਤ ਤੜਪੇ ਨੇ ਪਰਮ ਸ਼ਕਤੀ ਵਾਸਤੇ, ਪਰਮਾਤਮਾ ਵਾਸਤੇ। ਤੂੰ ਜਿਤਨਾ ਵੱਡਾ ਪਰਮਾਤਮਾ ਹੈ ਉਤਨੀ ਵੱਡੀ ਮਿਲਣ ਦੀ ਅੰਦਰ ਤੜਪ ਹੈ, ਅਤੇ ਜੇ ਤੜਪ ਹੈ ਤਾਂ ਫਿਰ ਪੀੜਾ ਹੈ ਉਤਨੀ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਸਵੱਈਆ ਤੁਹਾਡੇ ਸਾਹਮਣੇ ਰੱਖ ਕੇ ਮੈਂ ਅੱਗੇ ਚੱਲਾਂ। ਭਾਈ ਸਾਹਿਬ ਕਹਿੰਦੇ ਨੇ, ਅਗਨ ਜਰਤ ਜਲ ਬੂੜਤ ਸਰਪ ਗ੍ਰਸੇ, ਸ਼ਸਤਰ ਅਨੇਕ ਰੋਮ ਰੋਮ ਕਰ ਘਾਤ ਹੈ। ਕੋਈ ਬੰਦਾ ਅੱਗ ਦੇ ਚ ਜਲ ਰਿਹਾ ਹੋਵੇ, ਤੇ ਅੱਗ ਦੇ ਵਿੱਚ ਜਲਦਿਆਂ ਜਲਦਿਆਂ ਜੋ ਪੀੜਾ ਆਉਂਦੀ ਹੈ, ਸਾਰਾ ਸਰੀਰ ਜ਼ਿੰਦਾ ਹੈ ਬੰਦਾ ਤੇ ਅੱਗ ਲੱਗ ਗਈ ਹੈ, ਉਹ ਜਿਹੜੀ ਪੀੜਾ ਆਉਂਦੀ ਹੈ, ਭਾਈ ਜੀ ਕਹਿੰਦੇ ਨੇ ਉਹਨੂੰ ਇਕੱਠਾ ਕਰੀਏ ਸਾਰੀ ਪੀੜਾ। ਅਗਨ ਜਰਤ ਜਲ ਬੂੜਤ, ਤੈਰਨਾ ਬੰਦਾ ਜਾਣਦਾ ਨਾ ਹੋਵੇ ਤੇ ਕਿਸੇ ਗਹਿਰੇ ਜਲ ਦੇ ਵਿੱਚ ਡੁਬਕੀ ਖਾ ਰਿਹਾ ਹੋਵੇ, ਡੁੱਬ ਰਿਹਾ ਹੋਵੇ, ਗੋਤੇ ਖਾ ਰਿਹਾ ਹੋਵੇ। ਸਰੀਰਕ ਤੇ ਮਾਨਸਿਕ ਜਿਹੜੀ ਪੀੜਾ ਆਉਂਦੀ ਹੈ ਉਹਨੂੰ ਵੀ ਇਕੱਠਾ ਕਰੀਏ। ਅਗਨ ਜਰਤ ਜਲ ਬੂੜਤ ਸਰਪ ਗ੍ਰਥੇ, ਕੋਈ ਜ਼ਹਿਰੀਲਾ ਨਾਗ ਸੱਪ ਡੰਗ ਮਾਰ ਜਾਏ ਤੇ ਜ਼ਹਿਰ ਚੜ੍ਹਨੀ ਸਰੀਰ ਨੂੰ ਸ਼ੁਰੂ ਹੋ ਜਾਏ ਤੇ ਜੋ ਮਾਨਸਿਕ ਪੀੜਾ ਹੁੰਦੀ ਹੈ ਉਹਨੂੰ ਵੀ ਇਕੱਠਾ ਕਰੀਏ। ਸ਼ਸਤਰ ਅਨੇਕ ਰੋਮ ਰੋਮ ਕਰ ਘਾਟ ਹੈ, ਅਨੇਕਾਂ ਤਰ੍ਹਾਂ ਦੇ ਸ਼ਸਤਰਾਂ ਦੇ ਨਾਲ ਸਰੀਰ ਦੇ ਰੋਮ ਰੋਮ ਦਾ ਜ਼ਖਮੀ ਹੋਣਾ, ਖੂਨ ਵਗਣਾ, ਇਹ ਜਿਹੜੀ ਪੀੜਾ ਹੈ ਭਾਈ ਜੀ ਕਹਿੰਦੇ ਨੇ ਇਹ ਵੀ ਇਕੱਠੀ ਕਰੀਏ। ਬਿਰਥਾ ਅਨੇਕ ਅਪਦਾ ਅਧੀਨ ਦੀਨ ਗਤ, ਗ੍ਰੀਖਮ ਔਰ ਸੀਤ ਬਰਖਮਾਏ ਨਿਸ ਪ੍ਰਾਤ ਹੈ। ਬਿਰਥਾ ਅਨੇਕ, ਲੋੜਾਂ ਅਨੇਕਾਂ ਤਰ੍ਹਾਂ ਦੀਆਂ ਹਨ, ਪੂਰੀ ਇੱਕ ਵੀ ਨਾ ਆਵੇ, ਇਹ ਜੋ ਦੁੱਖ ਹੈ, ਅਨੇਕਾਂ ਪ੍ਰਕਾਰ ਦੀਆਂ ਲੋੜਾਂ ਹਨ ਤੇ ਪੂਰੀ ਇੱਕ ਵੀ ਨਾ ਆਵੇ ਤੇ ਪਰਾਈ ਅਧੀਨਗੀ ਵਿੱਚ ਰਹਿਣਾ ਪੈ ਰਿਹਾ ਹੋਵੇ। ਪਰਾਈ ਅਧੀਨਗੀ, ਪਰਾਧੀਨ ਸੁਪਨੇ ਸੁਖਨਾਈ, ਇੱਕ ਆਮ ਭਾਰਤੀ ਜੋ ਹੈ ਧਾਰਾ, ਇਹ ਪ੍ਰਚਲਿਤ ਹੈ ਵਿਚਾਰ, ਪਰਾਈ ਅਧੀਨਗੀ ਵਿੱਚ ਰਹਿਣਾ ਪੈ ਰਿਹਾ ਹੋਵੇ, ਜ਼ਿੰਦਗੀ ਦੂਜੇ ਦੇ ਅਧੀਨ, ਤਨ ਮਨ ਵਿਚਾਰਾਂ ਹੁਣ ਦੂਜੇ ਦੇ ਅਧੀਨ ਨੇ, ਉਹੀ ਸੋਚਣਾ ਜੋ ਦੂਜਾ ਚਾਹੁੰਦਾ, ਉਹੀ ਕਰਨਾ ਜੋ ਦੂਜਾ ਚਾਹੁੰਦਾ, ਉਹੀ ਬੋਲਣਾ ਜੋ ਦੂਜਾ ਚਾਹੁੰਦਾ। ਬੋਲ ਵੀ ਸੁਤੰਤਰ ਨੇ, ਸਰੀਰ ਦੀ ਕੋਈ ਕਿਰਿਆ ਸੁਤੰਤਰ ਨਹੀਂ, ਦੂਜੇ ਦੇ ਦਬਾਅ ਹੇਠ ਹੈ, ਪਰਾਈ ਅਧੀਨਗੀ। ਤੋ ਇਸ ਅਧੀਨ ਗਤੀ ਦੇ ਵਿੱਚ ਜੋ ਮਾਨਸਿਕ ਪੀੜਾ ਆਉਂਦੀ ਹੈ ਭਾਈ ਸਾਹਿਬ ਕਹਿੰਦੇ ਨੇ ਉਹ ਵੀ ਇਕੱਠੀ ਕਰੀਏ। ਆਖਿਰ ਪੀੜਾ ਤੇ ਆਉਂਦੀ ਹੈ, ਬੋਲਾਂ ਦੇ ਸੁਤੰਤਰਤਾ ਨਹੀਂ ਰਹੀ, ਕਰਮ ਦੇ ਸੁਤੰਤਰਤਾ ਨਹੀਂ ਰਹੀ। ਬਿਰਥਾ ਅਨੇਕ ਅਪਦਾ ਅਧੀਨ ਦੀਨ ਗਤ, ਗ੍ਰੀਖਮ ਔਰ ਸੀਤ ਬਰਖਮਾਏ ਨਿਸ ਪ੍ਰਾਤ ਹੈ। ਗਰਮੀ ਤੇ ਸਰਦੀ ਤੇ ਬਰਖਾ ਤੋਂ ਬਚਣ ਦਾ ਕੋਈ ਉਪਰਾਲਾ ਨਾ ਹੋਵੇ, ਸਰਦੀ ਦਾ ਦੁੱਖ ਸਹਾਰਨਾ ਪੈ ਰਿਹਾ ਹੋਵੇ, ਗਰਮੀ ਦਾ ਦੁੱਖ ਸਹਾਰਨਾ ਪੈ ਰਿਹਾ ਹੋਵੇ ਤੇ ਬਰਖਾ ਦਾ ਦੁੱਖ ਸਹਾਰਨਾ ਪੈ ਰਿਹਾ ਹੋਵੇ, ਬਾਰਿਸ਼ ਤੋਂ ਬਚਣ ਦਾ ਕੋਈ ਉਪਰਾਲਾ ਨਾ ਹੋਵੇ। ਭਾਈ ਜੀ ਕਹਿੰਦੇ ਇਹ ਜਿਹੜੀ ਪੀੜਾ ਹੈ ਇਹ ਵੀ ਇਕੱਠੀ ਕਰੀਏ। ਫਿਰ ਆਪ ਅੱਗੇ ਕਹਿੰਦੇ ਨੇ, ਗਊ ਦਿਜ ਬਧੂ ਬੰਸ ਵਿਸਵਾਸ ਬਦ ਕੋਟ ਹੱਤਿਆ, ਤ੍ਰਿਸ਼ਨਾ ਅਨੇਕ ਦੁੱਖ ਦੋਖ ਸਮਗਾਤ ਹੈ। ਬੱਜਰ ਪਾਪ ਮੰਨੇ ਗਏ ਨੇ, ਕਿਸੇ ਬ੍ਰਹਮ ਗਿਆਨੀ ਨੂੰ ਮਾਰਨਾ, ਗਊ ਨੂੰ ਮਾਰਨਾ, ਕੁੱਲ ਦਾ ਘਾਤ ਕਰਨਾ ਤੇ ਗੁਰੂ ਨੂੰ ਧੋਖਾ ਦੇਣਾ, ਇਹ ਬੱਜਰ ਪਾਪ ਮੰਨੇ ਗਏ। ਤੇ ਭਾਈ ਜੀ ਕਹਿੰਦੇ ਨੇ ਕੋਈ ਇਸ ਤਰ੍ਹਾਂ ਦੇ ਬੱਜਰ ਪਾਪ ਕਰੇ ਤੇ ਬੱਜਰ ਪਾਪ ਦੇ ਨਾਲ ਜੋ ਮਾਨਸਿਕ ਪੀੜਾ ਆਉਂਦੀ ਹੈ, ਅੰਦਰ ਸੰਤਾਪ ਪੈਦਾ ਹੁੰਦੇ ਨੇ, ਭਾਈ ਜੀ ਕਹਿੰਦੇ ਨੇ ਇਹ ਵੀ ਇਕੱਠੇ ਕਰੀਏ। ਤਾਂ ਹੁਣ ਮੇਰੇ ਖਿਆਲ ਦੁੱਖ ਤੇ ਕੋਈ ਰਹਿ ਨਹੀਂ ਗਿਆ ਜਿਹੜੀ ਗਿਣਤੀ ਨਹੀਂ ਕਰ ਦਿੱਤੀ ਭਾਈ ਜੀ ਨੇ, ਤਿੰਨ ਪੰਕਤੀਆਂ ਸਾਰੀ ਗਿਣਤੀ ਕਰ ਦਿੱਤੀ, ਸਰੀਰਕ ਪੀੜਾ, ਮਾਨਸਿਕ ਪੀੜਾ, ਅਧਿਆਤਮਿਕ ਪੀੜਾ ਸਾਰੀ ਇਕੱਠੀ ਕਰ ਦਿੱਤੀ। ਅਖੀਰ ਵਿੱਚ ਭਾਈ ਸਾਹਿਬ ਕਹਿੰਦੇ ਨੇ, ਅਨੇਕ ਪ੍ਰਕਾਰ ਜੋਰ ਸਗਲ ਸੰਸਾਰ ਸੋਧੇ, ਸਮੁੱਚੇ ਸੰਸਾਰ ਦੇ ਦੁੱਖ ਦਰਦ ਮੈਂ ਇਕੱਠੇ ਕਰਕੇ ਵੇਖ ਲੈਣੇ। ਅਨੇਕ ਪ੍ਰਕਾਰ ਜੋਰ ਸਗਲ ਸੰਸਾਰ ਸੋਧੇ, ਪੀਆ ਕੇ ਵਿਛੋ ਪਲ ਇੱਕ ਨਾ ਪੁਜਾਤ ਹੈ। ਅਕਾਲ ਪੁਰਖ ਦੇ ਵਿਛੋੜੇ ਦਾ ਜਿਹੜਾ ਇੱਕ ਪਲ ਹੈ ਨਾ, ਜਗਤ ਦੇ ਸਾਰੇ ਦੁੱਖ ਉਸ ਇੱਕ ਪਲ ਦੇ ਵਿਛੋੜੇ ਦੀ ਤੁਲਨਾ ਦੇ ਵੀ ਨਹੀਂ ਹੈ। ਇਤਨੀ ਪੀੜਾ, ਇਤਨਾ ਦੁੱਖ ਹੈ, ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ। ਤੇ ਦੁੱਖ ਦੇ ਵਿੱਚ ਸਮਾਂ ਲੰਬਾ ਹੋ ਜਾਂਦਾ। ਸਤਿਗੁਰੂ ਕਹਿੰਦੇ ਨੇ ਚਾਰ ਪਹਿਰ ਸੌ ਯੁਗੇ ਸਮਾਨ ਹੈ, ਇਹ ਦਿਨ ਦੇ ਚਾਰ ਪਹਿਰ ਤੇ ਚਾਰ ਯੁਗਾਂ ਵਰਗੇ ਬਣ ਗਏ ਨੇ, ਲੰਘਦੇ ਹੀ ਨੇ, ਦੁੱਖ ਦੇ ਵਿੱਚ ਸਮਾਂ ਨਹੀਂ ਲੰਘਦਾ। ਦੁੱਖ ਦੇ ਵਿੱਚ ਇੱਕ ਇੱਕ ਮਿੰਟ ਇੱਕ ਇੱਕ ਦਿਨ ਵਰਗਾ ਹੋ ਜਾਂਦਾ, ਔਰ ਇੱਕ ਇੱਕ ਦਿਨ ਇੱਕ ਇੱਕ ਯੁੱਗ ਵਰਗਾ ਹੁੰਦਾ। ਇੱਕ ਯੁੱਗ ਕਿਉਂ? ਸਤਿਗੁਰੂ ਕਹਿੰਦੇ ਨੇ ਚਾਰ ਯੁੱਗ, ਚਾਰ ਪਹਿਰ ਚੌ ਯੁਗੇ ਸਮਾਨ ਹੈ। ਦਿਨ ਦੇ ਦਸ ਬਾਰਾਂ ਘੰਟੇ ਮਾਨੋ ਚਾਰ ਯੁੱਗ ਹੋ ਗਏ, ਹਜ਼ਾਰਾਂ ਸਾਲਾਂ ਵਰਗੇ ਹੋ ਗਏ, ਲੰਘਦੇ ਹੀ ਨਹੀਂ। ਦੁੱਖ ਦੇ ਸਮਾਂ ਲੰਬਾ ਹੋ ਜਾਂਦਾ। ਸਾਹਿਬ ਕਹਿੰਦੇ ਨੇ ਦਿਨ ਦੇ ਇਹ ਚਾਰ ਪੈਰ ਜਿੱਥੇ ਚਾਰ ਯੁੱਗਾਂ ਵਰਗੇ ਨੇ, ਰਹਿਣ ਭਈ ਤਬ ਅੰਤ ਨਾ ਜਾਣੇ, ਇਹ ਦੁੱਖ ਦੀ ਰਾਤ ਇਹ ਪੁੱਛ ਹੀ ਨਾ ਕਿ ਕਿੰਨੇ ਯੁੱਗਾਂ ਵਰਗੀ ਹੈ, ਇਹ 'ਤੇ ਕੋਈ ਗਿਣਤੀ ਨਹੀਂ ਹੋ ਸਕਦੀ, ਇਹ 'ਤੇ ਅੰਦਾਜ਼ਾ ਹੀ ਨਹੀਂ ਦੱਸ ਸਕਦੇ। ਅਕਾਲ ਪੁਰਖ ਨਾ ਕਰੇ, ਪਰ ਅਕਸਰ ਮਨੁੱਖ ਦਾ ਐਸਾ ਅਨੁਭਵ ਜ਼ਰੂਰ ਆਉਂਦਾ, ਥੋੜ੍ਹਾ ਹੀ ਸਹੀ, ਦੁੱਖ ਦੇ ਸਮਾਂ ਲੰਬਾ ਹੋ ਜਾਂਦਾ, ਸੁੱਖ ਦੇ ਸਮਾਂ ਛੋਟਾ ਹੋ ਜਾਂਦਾ। ਬੰਦਾ ਸੁੱਖ ਦੇ 'ਚ ਬੈਠਾ, ਆਨੰਦ ਦੇ 'ਚ ਬੈਠਾ, ਕਹਿੰਦਾ ਲੈ ਅੱਜ ਦਾ ਦਿਨ ਹੁਣੇ ਆਇਆ, ਹੁਣੇ ਹੀ ਚਲਾ ਗਿਆ, ਅੱਜ ਦੀ ਰਾਤ ਹੁਣੇ ਆਈ, ਹੁਣੇ ਚਲੀ ਗਈ। ਨਹੀਂ, ਰਾਤ ਤੇ ਆਪਣੇ ਵਕਤ ਸਿਰ ਆਈ, ਵਕਤ ਸਿਰ ਗਈ ਹੈ, ਦਿਨ ਵਕਤ ਸਿਰ ਆਇਆ, ਵਕਤ ਸਿਰ ਗਿਆ, ਪਰ ਸੁੱਖ ਦੇ ਸਮਾਂ ਛੋਟਾ ਹੋ ਜਾਂਦਾ, ਪਰਮ ਸੁੱਖ ਦੇ ਸਮਾਂ ਹੋਰ ਛੋਟਾ ਹੋ ਜਾਂਦਾ, ਪਰਮ ਆਨੰਦ ਦੇ ਸਮਾਂ ਖੋ ਜਾਂਦਾ, ਸਮਾਂ ਰਹਿੰਦਾ ਹੀ ਨਹੀਂ। ਇਸ ਵਾਸਤੇ ਅਕਾਲ ਪੁਰਖ ਨੂੰ ਅਕਾਲ ਜਿਹੜਾ ਆਖਿਆ ਗਿਆ, ਅਕਾਲ ਜਿੱਥੇ ਸਮਾਂ ਨਹੀਂ, ਕਾਲ ਕਹਿੰਦੇ ਨੇ ਸਮੇਂ ਨੂੰ, ਕਾਲ ਦਾ ਮਤਲਬ ਮੌਤ ਨਹੀਂ, ਸਮਾਂ ਵਕਤ, ਅਕਾਲ ਪਰਮਾਤਮਾ 'ਚ ਵਕਤ ਨਹੀਂ ਹੈ, ਪਰਮਾਤਮਾ ਦੇ ਸਮਾਂ ਨਹੀਂ ਹੈ। ਬਈ ਕਿਉਂ ਇੰਨਾ ਆਨੰਦ, ਉੱਥੇ ਸਮਾਂ ਕਿੱਥੇ? ਭਗਤ ਕਬੀਰ ਕਹਿੰਦੇ ਨੇ ਦਿਨ ਸਰੈਨ ਨਹੀਂ, ਵੇਦ ਨਹੀਂ ਸ਼ਾਸਤਰ, ਤਾਂ ਬਸੇ ਨਿਰੰਕਾਰਾ, ਕਹਿਤ ਕਬੀਰ ਨਰ ਤਿਸੇ ਦਿਆਵੋ ਬਾਵਰਿਆ ਸੰਸਾਰਾ। ਕਬੀਰ ਕਹਿੰਦੇ ਨਿਰੰਕਾਰ ਦਾ ਉੱਥੇ ਵਸ ਹੈ ਜਿੱਥੇ ਦਿਨ ਤੇ ਰਾਤ ਕੋਈ ਨਹੀਂ, ਭਾਵ ਜਿੱਥੇ ਸਮਾਂ ਕੋਈ ਨਹੀਂ, ਅਕਾਲ ਵਕਤ ਨਹੀਂ ਹੈ, ਜਿੱਥੇ ਸਮਾਂ ਨਹੀਂ ਹੈ ਅਕਾਲ। ਦੁੱਖ ਦੇ ਸਮਾਂ ਬਹੁਤ ਲੰਬਾ ਹੋ ਜਾਂਦਾ, ਚਾਰ ਪਹਿਰ ਚੌ ਜੁਗੇ ਸਮਾਨੇ, ਰਹਿਣ ਭਈ ਤਬ ਅੰਤ ਨ ਜਾਣੇ। ਦੁੱਖ ਦੇ ਵਕਤ ਬਹੁਤ ਵੱਡਾ, ਲੰਘਾਇਆ ਲੰਘਦਾ ਹੀ ਨਹੀਂ, ਸੁੱਖ ਦੇ ਸਮਾਂ ਛੋਟਾ ਅਤੇ ਪਰਮ ਆਨੰਦ 'ਚ ਸਮਾਂ ਖੋ ਜਾਂਦਾ। ਇਸ ਵਾਸਤੇ ਆਮ ਅਨੁਭਵ ਇਹ ਦੱਸਿਆ ਅਭਿਆਸੀਆਂ ਨੇ, ਜਦ ਕਦੀ ਕੋਈ ਸਮਾਧੀ ਚਲਾ ਗਿਆ, ਅਗਰ ਚਾਰ ਦਿਨਾਂ ਤੋਂ ਬਾਅਦ ਸਮਾਧੀ ਤੋਂ ਉਥਾਨ ਹੋਇਆ ਤਾਂ ਉਸਨੂੰ ਐਸਾ ਪ੍ਰਤੀਤ ਹੁੰਦਾ ਮੈਂ ਤਾਂ ਹੁਣੇ ਹੀ ਬੈਠਾ ਸੀ, ਇੱਕ ਮਿੰਟ 'ਤੇ ਹੋਇਆ, ਹੁਣੇ ਹੀ ਬੈਠਾ ਸੀ, ਹਾਲਾਂਕਿ ਚਾਰ ਦਿਨ ਲੰਘੇ। ਇੱਕ ਨਿੱਕਾ ਜਿਹਾ ਤਵਾਰੀਖੀ ਸਬੂਤ ਰੱਖ ਕੇ ਮੈਂ ਅੱਗੇ ਚਲਾਂ। ਅੰਮ੍ਰਿਤਸਰ ਦੇ ਜਿਸ ਸਰੋਵਰ ਦਾ ਨਾਂ ਸੰਤੋਖ ਸਰ ਹੈ, ਜਿਸ ਦੀ ਖੁਦਾਈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਰਾਈ, ਔਰ ਉਸ ਸਰੋਵਰ ਦਾ ਨਾਂ ਸੰਤੋਖ ਸਰ ਕਿਉਂ ਹੈ, ਇਹਦਾ ਪਿਛੋਕੜ ਮੈਂ ਨਿੱਕਾ ਜਿਹਾ ਅਰਜ਼ ਕਰਾਂ। ਖੁਦਾਈ ਕਰਦਿਆਂ ਹੋਇਆ ਇੱਕ ਬਹੁਤ ਵੱਡਾ ਮਟਕਾ ਮਿਲਿਆ, ਜਿਹਦੇ 'ਚ ਦਰਾੜਾਂ ਕਾਫੀ ਬਹਿ ਚੁੱਕੀਆਂ ਸਨ, ਟੁੱਟਾ ਸੀ। ਉਸ ਮਟਕੇ 'ਚ ਇੱਕ ਰਿਸ਼ੀ ਬੈਠਾ ਸੀ, ਔਰ ਗਾਲਬਨ 3000 ਸਾਲ ਦਾ ਬੈਠਾ ਸੀ। ਮੰਨਣ ਨੂੰ ਸ਼ਾਇਦ ਮਨ ਨਾ ਕਰੇ, ਪਰ ਗੁਰੂ ਪ੍ਰਤਾਪ ਸੂਰਜ ਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਢੰਗ ਜੋ ਹੈ ਭਾਈ ਸੰਤੋਖ ਸਿੰਘ ਜੀ ਨੇ ਇਸ ਢੰਗ ਨਾਲ ਲਿਖਿਆ। ਉਸ ਸਰੋਵਰ ਦੀ ਮਹਾਨਤਾ, ਉਸ ਸਰੋਵਰ ਦਾ ਪਿਛੋਕੜ, ਉਸ ਸਰੋਵਰ ਦਾ ਤਵਾਰੀਖੀ ਸਬੂਤ ਉਸ ਰਿਸ਼ੀ ਨਾਲ ਸੰਬੰਧਿਤ ਹੈ। ਉਹਨੂੰ ਮਟਕੇ ਵਿੱਚ ਬੜੇ ਢੰਗ ਨਾਲ ਕੱਢਿਆ ਗਿਆ, ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਹੁਕਮ ਸੀ ਬੜੇ ਆਰਾਮ ਨਾਲ ਕੱਢਣਾ। ਇਸ ਯੋਗੀ ਹੈ, ਸਮਾਧੀ ਦੇ ਚਲੀਨ ਹੈ, ਬੜੇ ਚਿਰਾਂ ਦਾ ਬੈਠਾ, ਔਰ ਪੁਰਾਣਾ ਕੋਈ ਸੰਬੰਧ ਸੀ। ਲੰਬੀ ਚੌੜੀ ਗਾਥਾ ਹੈ ਕਿ ਗੁਰੂ ਨਾਨਕ ਦੇ ਦਰਸ਼ਨਾਂ ਦੇ ਨਾਲ ਹੀ ਇਸਨੂੰ ਮੋਕਸ਼ ਮਿਲਣੀ ਸੀ, ਲੰਬੀ ਚੌੜੀ ਗਾਥਾ। ਦਰਸ਼ਨ ਕਰਕੇ ਇਹਨੇ ਆਪਣਾ ਸਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕਦਮਾਂ 'ਤੇ ਰੱਖ ਦਿੱਤਾ ਸੀ, ਚਲਾਣਾ ਕਰ ਗਿਆ, ਅਤੇ ਮੁਕਤ ਹੋ ਗਿਆ, ਇਹਦਾ ਅੰਤ ਹੋ ਗਿਆ ਸੀ। ਸੰਤੋਖ ਦਾਸ ਇਸ ਯੋਗੀ ਦਾ ਨਾਂ ਸੀ, ਉਹਦੇ ਨਾਂ ਦੇ ਉੱਤੇ ਸਰੋਵਰ ਦਾ ਨਾਂ ਹੈ ਸੰਤੋਖ ਸਰ। ਉਸਨੇ ਪਹਿਲਾ ਪ੍ਰਸ਼ਨ ਇਹ ਕੀਤਾ ਸੀ, ਅੱਖ ਜੈਸੇ ਖੁੱਲ੍ਹੀ ਸਤਿਗੁਰੂ ਦੇ ਦਰਸ਼ਨ ਕਰਕੇ, ਹੱਥ ਜੋੜ ਕੇ ਕਹਿਣ ਲੱਗਾ, ਕਮਨ ਰੂਪ ਦਿਸਿਓ ਬਿਨ ਸਾਇਓ, ਕਤੇ ਗਇਓ ਉਹ ਕਤ ਤੇ ਆਇਓ। ਇਹ ਰੂਪ ਕੀ ਹੈ, ਕਿੱਥੋਂ ਆਉਂਦਾ, ਕਿੱਥੇ ਚਲਾ ਜਾਂਦਾ, ਸਮਝ ਨਹੀਂ ਆਉਂਦੀ। ਮਹਾਰਾਜ ਨੇ ਜਵਾਬ ਦਿੱਤਾ ਸੀ, ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਵੇਖ ਦਿਖਲਾਈ, سانگ اتار کھمیوں پاسارا تب ایک ہے ایک انکارا. بلاول راگ دا شبد ہے. سنتوک داس بازیگر جیسے طرح طرح دے سوانگ دھارن کر لیندا ہے, بڑی دنیا کٹھی کر لیندا ہے, پر جیسے سوانگ اتاردا ساری بھیڑ ختم, بس بازیگر رہ جاندا ہے. کہ جو کچھ تو دیکھدا پیا ہے رنگ روپ یہ پرماتما روپی بازیگر دا سوانگ ہے اور کچھ نہیں, وہ کپڑے نے, پر یہ کپڑے بدلتا رہتا ہے. یہ وہ ایک سوانگ ہے, ایک وہ بستر نے, اس نو ہور کچھ زیادہ مانتا نہ دے, اس دے بستر نے بدلتا رہتا ہے. یہ سب کچھ بدلتا رہتا ہے, سب کچھ تبدیل ہوتا رہتا ہے. ہور دو چار سوال تے سدگر دا جواب سن کے اتنا پرسن ہویا, اتنا ترپت ہویا, آخر لگا صدیاں دی چاہت پوری ہو گئی. مستک رکھیا قدماں تے چلانا کر گیا, موکس گتی اس نو پراپت ہوئی. لیکن کوئی بندہ اتنے لمے سمے تک بیٹھا ہوئے اور اکتاوے نہ ایک ہی تھان تے, پرم آنند جھر رہا ہے, آنند دے سما نہیں ہوندا, اکال وقت نہیں ہوندا. بھئی وقت کیویں پاس کریے, اگر کوئی کہے نا وقت کیویں پاس کریے, دکھ دے چ بیٹھا ہے, دکھ ہے, دکھ دے چ وقت لمبا ہو جاندا ہے. جیسے جیسے سنسار وچ دکھ ودھدا جا رہا ہے, سما بھی لمبا ہوندا جا رہا ہے. انی محنت کر دیں پرم آنند وچ سما کھو جاندا ہے, دکھ دے سما لمبا ہو جاندا ہے. چاہے اے دکھ سنساری ہوئے تے چاہے اے دکھ ادھیاتمک ہوئے, وقت لمبا ہو جاندا ہے. گرو ارجن دیو جی مہاراج پے پرمان کردے نے, چار پہر سو جگے سمانے, دن دے چار پہر مانو چار یوگاں ورگے نے لنگدے ہی نہیں. رہن بھائی تب انت نہ جانے, تے ہن رات آئیے ایدا کی انت, پتہ نہیں کتنے یوگاں ورگے ہے, یہ کس طرح لنگے گی. تو وچھوڑا پرماتما دا ایک دکھ ہے, اتنا وڈا دکھ ہے. بھائی صاحب بھائی گرداس جی کہندے نے کہ جگت دے سارے دکھ بھی کٹھے کریے تے ادھیاتمک پیڑا دا جڑا ایک پل ہے وہ دی تلنا دے سمان بھی نہیں ہے, اتنی وڈی پیڑا. اس واسطے گرو رام داس جی مہاراج کہندے نے, شبد دا بان لگے انتر پیاس اٹھی پرب کیری, سن گرو بچن من تیر لگیا, من کی برتھا من ہی جانے, اور کے جانے کو پیر پریا. یہ ایک پیڑا ہے, برہی منک کو بہت وڈی پیڑا ہوندی ہے, اور اس طرح دی پیڑا دا بابے فرید نے بہت وڈا ذکر کیتا. انہوں دے سلوک پڑھو, پیڑا ہی پیڑا درد چنت کھٹولا وان دکھ برہ وچھاون لے, اے ہمارا جیونا تو صاحب سچے وے. پیڑا دا ذکر, ادھیاتمک پیڑا, اور ادھیاتمک پیڑا اگر جاگ پئی ہے تو ایک گل سپشٹ ہے کہ شبد دی چوٹ لگ گئی ہے, شبد نے گھائل کر دیتا ہے. شبد نو شستر دے نال مشابت دیتی ہے تیر دے نال, چھلنی کرے گا ہردے نو, پیڑا پیدا ہوگی, پرانی زندگی ختم کرے گا تے نویں زندگی دی امنگ پیدا کر دے گا, نویں زندگی دی تڑپ پیدا کر دے گا. تے جنے چر تک نویں زندگی ملدی نہیں, تڑپنا جاری رہے گی, دکھ جاری رہے گا. اس ادھیاتمک پیڑا چوں بھگت لنگے نے, سنت لوگ لنگے نے. اس واسطے انہوں نے اپنے بچنوں وچ اس برہے پیڑا دا بڑا ذکر کیتا ہے. اگر برہا شروع ہو گیا ہے تو سمجھ لینا شبد دی چوٹ لگ گئی ہے, ورنہ نہیں. اجے تیر تو ہردا دور ہے. اکثر ایسا ہوندا ہے کوئی تیر نشانے تے مارے تے تیر نشانے تے نہیں لگیا تے گل ایک ہوئے, تیر ادھر ادھر ہو گیا تاں ہی نہیں لگیا. پر ادھیاتمک منڈل دی گل کچھ ہور ہے. شبد دا تیر اپنے نشانے تے آندا ہے. نشانہ کی ہے؟ ساڈا من. اسی من اپنا ایک پاسے کر لیندے ہیں, تیر لنگ جاندا ہے. اتھے گل بالکل الٹی ہے, اس تو وپریت ہے. جگت دے وچ گل کی ہے کہ جب تیر چلائیے تو تیر ادھر ادھر ہو جاندا ہے, نشانے تے نہیں لگتا. ادھیاتمک منڈل دے وچ گل کی, اسی من ایک پاسے کر لیندے ہیں, لنگ جایا آسا دیوار دی بانی, ਤੇ ਸੁਖਮਨੀ ਸਾਹਿਬ ਦੀਆਂ ਅਸ਼ਟਪਦੀਆਂ ਲੰਘ ਜਾਣੀਆਂ ਚਾਹੀਦੀਆਂ, ਅਸੀਂ ਮਨ ਇੱਕ ਪਾਸੇ ਕਰ ਲੈਂਦੇ ਹਾਂ ਕਿ ਜਪਜੀ ਦੀਆਂ ਪੌੜੀਆਂ ਇੱਕ ਪਾਸੇ ਲੰਘ ਜਾਣ, ਕਿਧਰੇ ਲੱਗ ਨਾ ਜਾਣ। ਔਰ ਅਚੇਤਨ ਮਨ ਦੇ ਵਿੱਚ ਸ਼ਾਇਦ ਇਤਨਾ ਬੋਧ ਜ਼ਰੂਰ ਹੈ ਅਚੇਤਨ ਮਨ ਦੇ ਵਿੱਚ ਕਿ ਲੱਗੇਗੀ ਚੋਟ, ਪੀੜਾ ਹੋਵੇਗੀ, ਇਸ ਵਾਸਤੇ ਬੰਦਾ ਆਪਣੇ ਆਪ ਨੂੰ ਬਚਾ ਲੈਂਦਾ। ਪਰ ਮੈਂ ਫਿਰ ਅਰਜ਼ ਕਰਾਂ, ਸ਼ਬਦ ਇੱਕ ਤੀਰ ਹੈ, ਚੋਟ ਲੱਗੇਗੀ ਔਰ ਇਤਨੀ ਵੱਡੀ ਪੀੜਾ ਹੋਵੇਗੀ, ਜਗਤ ਵਿੱਚ ਕੋਈ ਐਸੀ ਪੀੜਾ ਨਹੀਂ ਹੈ। ਭਾਈ ਗੁਰਦਾਸ ਜੀ ਦਾ ਕਵਿਆ ਮੈਂ ਤੁਹਾਡੇ ਸਾਹਮਣੇ ਰੱਖਿਆ, ਇਤਨੀ ਵੱਡੀ ਪੀੜਾ ਹੈ ਕਿ ਦਿਨ ਦੇ ਚਾਰ ਪੈਰ ਚਾਰ ਯੁੱਗਾਂ ਵਰਗੇ ਹੋ ਜਾਣਗੇ। ਇਤਨਾ ਵੱਡਾ ਦੁੱਖ, ਇਤਨੀ ਵੱਡੀ ਪੀੜਾ, ਅਤੇ ਪੀੜਾ ਦੇ ਵਿੱਚ ਸਮਾਂ ਲੰਬਾ ਹੋ ਜਾਂਦਾ ਹੈ। ਭਗਤ ਕਬੀਰ ਕਹਿੰਦੇ ਨੇ ਕਿ ਵਾਕਈ ਸ਼ਬਦ ਦਾ ਤੀਰ ਮੈਨੂੰ ਲੱਗਿਆ। ਉਹਨਾਂ ਨੇ ਵੀ ਸ਼ਬਦ ਨੂੰ ਤੀਰ ਦੇ ਨਾਲ ਮੁਸ਼ਾਬਤ ਦਿੱਤੀ ਹੈ, ਜੈਸੇ ਗੁਰੂ ਰਾਮਦਾਸ ਜੀ ਮਹਾਰਾਜ ਤੀਰ ਨਾਲ ਤਸਵੀਰ ਦੇ ਰਹੇ ਨੇ। ਕਬੀਰ ਕਹਿੰਦੇ ਨੇ, ਕਬੀਰ ਸਤਿਗੁਰੂ ਸੂਰ ਮੈਂ ਬਾਇਆ ਬਾਨ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ ਪਰਿਆ ਕਰੇ ਜੇ ਛੇ। ਸੁਭਾਵ ਕੀ ਗੱਲ ਚੱਲ ਪਈ, ਸਾਹਮਣੇ ਆ ਗਈ ਤੇ ਮੈਂ ਮੋੜ ਨਹੀਂ ਸਕਿਆ। ਤੁਹਾਡੇ ਬੋਧ ਵਿੱਚ ਇਹ ਗੱਲ ਰਵੇ, ਪੀੜਾ ਸ਼ੁਰੂ ਹੋਈ ਹੈ, ਚੋਟ ਲੱਗ ਗਈ ਹੈ, ਸ਼ਬਦ ਦਾ ਤੀਰ ਲੱਗਿਆ, ਨਹੀਂ ਤੇ ਕੋਈ ਨਹੀਂ, ਸੱਜੇ ਖੱਬੇ ਸ਼ਬਦ ਲੰਘ ਜਾਂਦਾ, ਅਸੀਂ ਆਪਣਾ ਮਨ ਇੱਕ ਪਾਸੇ ਕਰ ਲੈਂਦੇ ਹਾਂ। ਔਰ ਕੋਸ਼ਿਸ਼ ਹੈ ਬੰਦੇ ਦੀ, ਮਨ ਇੱਕ ਪਾਸੇ ਕਰ ਲਈਏ। ਔਰ ਜਗਤ ਦੇ ਜੀਵਨ ਦਾ ਢੰਗ ਵੀ ਕੁਝ ਐਸਾ ਹੈ, ਲੋਕ ਆਪਣੇ ਮਨ ਨੂੰ ਇਸ ਢੰਗ ਨਾਲ ਸਮਝਾ ਲੈਂਦੇ ਨੇ, ਚਲੋ ਕੋਈ ਗੱਲ ਨਹੀਂ, ਅਜੇ ਭਗਤ ਬਣਨ ਵਿੱਚ ਸਮਾਂ ਪਿਆ, ਬਣ ਜਾਵਾਂਗੇ ਭਗਤ ਕਿਸੇ ਵਕਤ, ਅਜੇ ਹੋਰ ਬਥੇਰੇ ਕੰਮ ਪਏ ਨੇ। ਤਾਂ ਬਥੇਰੇ ਕੰਮ ਪਏ ਨੇ, ਮੈਂ ਅਰਜ਼ ਕਰਾਂ, ਇਹ ਤਾਂ ਮਰਦੇ ਸਮੇਂ ਤੱਕ ਬੰਦੇ ਦੀ ਧਾਰਨਾ ਬਣੀ ਰਹਿੰਦੀ ਹੈ। ਮਰਦੇ ਸਮੇਂ ਤੱਕ ਬੰਦਾ ਇਹ ਸੋਚਦਾ ਉਹ ਕੰਮ ਪੂਰਾ ਕਰ ਲਵਾਂ, ਸ਼ਾਇਦ ਮੈਂ ਪੂਰਾ ਹੋ ਜਾਵਾਂ, ਅਤੇ ਮਹਾਰਾਜ ਕਹਿੰਦੇ ਨਹੀਂ, ਕੋਈ ਕੰਮ ਨਹੀਂ ਪੂਰਾ ਹੋਵੇਗਾ। ਕਿਨਹੀ ਨਾ ਕੀਏ ਕਾਜ ਮਾਇਆ ਪੂਰੇ, ਅੱਜ ਤੱਕ ਤਾਂ ਕਿਸੇ ਨੇ ਕੀਤੇ ਨੇ, ਤੂੰ ਕਿੱਥੋਂ ਕਰੇਂਗਾ? ਅੱਜ ਤੱਕ ਤਾਂ ਇਸ ਤਰੀਕੇ ਦਾ ਕੋਈ ਪੂਰਾ ਹੋਇਆ ਨਹੀਂ, ਤੂੰ ਕਿਸ ਤਰ੍ਹਾਂ ਹੋਵੇਂਗਾ? ਕਬੀਰ ਕਹਿੰਦੇ ਨੇ, ਲੱਗਿਆ ਇਹ ਮੈਨੂੰ ਸ਼ਬਦ ਦਾ ਬਾਣ, ਅਤੇ ਬਾਣ ਲੱਗਿਆ ਕੀ ਨਿਸ਼ਾਨੀਆਂ? ਗੁਰੂ ਰਾਮਦਾਸ ਜੀ ਤਾਂ ਨਿਸ਼ਾਨੀਆਂ ਦੱਸਦੇ ਪੈਣ।